Satnam. Karta Purakh. Nirpau. Prasad Jap Ad Sach Jugad Sach Happy Sach Nanak Hosi Pi Sach Ham Avguna Pare Ek Guna Nahi अमृत छाड़ बिखे बिख खाई माया मोह परम पे भूले सुत दारा से प्रीत लगाई एक उत्तम पंथ सुनियो गुर संगत तेह मिलंत जम त्रास मिटाई एक अरदास पाठ कीरत की गुरु रामदास राखो हो शरणाई जीता समुंद सागर नीर परिया तेते अवगण हमारी दया कर हो किछ मिहर उपावो डुबदे पत्थर तारे जियड़ा अग्न बराबर तपे पीतर वगे काती प्रणवत नानक हुकम पछाने सुख होवे दिन राति चुरै शास्त्र खट पिंग गिरन चढ़ जाय अंध लखे बदरू सुने जौ काल कृपा कराए अंध लखे बदरू सुने जौ काल कृपा कराए सुकहु टल गुर सेविए एहनिस सहज सुभाए दर्शन परसिए गुरु के जन्म मरण दुख जाय होवे सिफत खसामदी नूर अर सोह कुर सोह चटिए तो दंडिठे सच्चे पाते सा मल जन्म जन्म दी कटी सज्जन सच्चा पाते साहो सिर साहां दे साहो जिस पास बैठिया सो ही है सभना दा विसाहो जिस पास बैठिया सो ही है सभना दा विसाहो सतनाम श्री वाहे गुरु साहिब जियो वडहंस महला पहला जिन जग सिरज समाया सो साहिब कुदरत जानो वा सचड़ा दूर न पालिए काट काट शब्द पछाणो वा जिन जग सिरज समाया सो साहिब कुदरत जानो वा सचड़ा दूर ना पालिए काट काट शब्द पछाणो वा सच शब्द पछाणो हो दूर न जानो हो जिन इह रचना रची नाम त्याई ਤਾ ਸੁਖ ਪਾਈ, ਬਿਨ ਨਾਵੈ ਪਿੜ ਕਾਚੀ। ਜਿਨ ਥਾਪੀ ਬਿਧ ਜਾਣੈ ਸੋਈ, ਕਿਆ ਕੋ ਕਹੈ ਵਖਾਣੋ। ਜਿਨ ਜਗ ਥਾਪ ਵਤਾਇਆ ਜਾਲੋ, ਸੋ ਸਾਹਿਬ ਪਰਵਾਣੋ। ਬਾਬਾ ਆਇਆ ਹੈ ਉਠ ਚੱਲਣਾ, ਅੱਦ ਪੰਦੈ ਹੈ ਸੰਸਾਰੂਵਾ। ਸਿਰ ਸਿਰ ਸਚੜੈ ਲਿਖਿਆ, ਦੁਖ ਸੁਖ ਪੁਰਬ ਵਿਚਾਰੂਵਾ। ਦੁਖ ਸੁਖ ਦੀਆ ਜੇਹਾ ਕੀਆ, ਸੋ ਨਿਭੈ ਜੀ ਨਾਲੇ। ਜੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਭਾਲੇ। ਆਪ ਨਿਰਾਲਮ ਤੰਦੈ ਬਾਦੀ, ਕਰ ਹੁਕਮ ਛਡਾਵਣ ਹਾਰੋ। ਅੱਜ ਕੱਲ ਕਰਦਿਆ ਕਾਲ ਵਿਆਪੈ, ਦੂਜੈ ਪਾਏ ਵਿਕਾਰੋ। ਆਪ ਨਿਰਾਲਮ ਤੰਦੈ ਬਾਦੀ, ਕਰ ਹੁਕਮ ਛਡਾਵਣ ਹਾਰੋ। ਅੱਜ ਕੱਲ ਕਰਦਿਆ ਕਾਲ ਵਿਆਪੈ, ਦੂਜੈ ਪਾਏ ਵਿਕਾਰੋ। ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋਵਾ। ਸੱਚੜਾ ਦੂਰ ਨਾ ਭਾਲੀਐ, ਘਟ ਘਟ ਸ਼ਬਦ ਪਛਾਣੋਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੀ ਆਲਮ ਗਿਆਨ ਸਰੂਪ, ਚਵਰ ਛਤਰ ਤਖਤ ਦੇ ਮਾਲਿਕ, ਜੁਗੋ ਜੁਗ ਅਟਲ, ਧੰਨ ਧੰਨ ਆਦਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦੇ ਮਹਾਂਵਾਕਾਂ ਅਨੁਸਾਰ ਗੁਰੂ ਸ਼ਬਦ ਦੀਆਂ ਨੇਮੀ ਪ੍ਰੇਮੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਪਾਤਸ਼ਾਹ ਜੀਆਂ ਦੀ ਸਨਮੁੱਖ ਹਾਜ਼ਰੀ ਭਰਦਿਆਂ ਹੋਇਆ ਅੰਮ੍ਰਿਤਮਈ ਬਾਣੀ ਦਾ ਨਿਤਨੇਮ ਆਸਾ ਜੀ ਕੀ ਵਾਰ ਦਾ ਹਰ ਜਸ ਕੀਰਤਨ ਸਰਵਣ ਕੀਤਾ ਹੈ। सब से ऊपर गुरु शब्द विचार इना महान महावाका अनुसार जो इस स्थान ते सतगुरु पातशाह जीयां दी अपार बख्शिश सदका आदि श्री गुरु ग्रंथ साहिब जीयां दी तुरकी बाणी दी लड़ीवार कथा विचार चलदी है। लड़ीवार कथा विचार सरवण करन लई सतगुरु पातशाह जीयां दे सन्मुख संगत रूप विच जुड़ बैठे हां। चल रही अमृत बाणी दी लड़ीवार कथा दौरान आपा आदि सतगुरु श्री गुरु गुरु नानक देव सच्चे पातशाह जीयां दी महान रचना श्री गुरु नानक देव सच्चे पातशाह महाराज जीयां दी पावन रचना तो उचारण हुई ई अमृत बाणी जिसका नाम है अलाणिया। इस पवित्र बाणी द्वारा सत और असत दे सूक्ष्म और अध्यात्मक विचार नूं समझदिया होया इस अमृत बाणी दे पहले तीन शब्द आपां क्रमशः सरवण कीते ने। अज दा ए पावन पवित्र चौथा शब्द आरंभ हो रहा है। इस पवित्र रचना अंदर श्री गुरु नानक देव सच्चे पातशाह जीयां ने सत और असत दी विचार ज्ञान और अज्ञान दा भेद इस मनुखा जीवन दी सफलता दा उपदेश और सतगुरु दे शब्द दी कमाई करके एक जिज्ञासु दी जो आत्मक अवस्था है वो संसारी पदार्थां नाल जुड़े हुए व्यक्ति नालों कितनी महान है। इन्हां विचारां नूं बहुत ही विस्तार नाल और बहुत ही सरल तरीके नाल श्री गुरु नानक देव सच्चे पातशाह जी इस बाणी च समझा रहे ने और विशेष तौर ते इस शरीर दी अवधि और ए छोटा जिहा संसारिक जीवन और संसार दे झूठे पदार्थां दी असलियत इस बाणी विच विशेष तौर ते महाराज जीयां ने कथन कीती है तां कि कोई भी जिज्ञासु कोई प्रेमी सतसंगी जीवन दी सफलता दा अभिलाषी जदों भी इस बाणी नूं संगत विच बैठ के सुने पढ़े विचारे इन्हां सूक्ष्म विषयां नूं समझ के अपना संसारिक जीवन सफल कर सके ऐसा महान उपदेश ऐसी परम कल्याणकारी सिख्या इस अलाणिया बाणी च श्री गुरु नानक देव सच्चे पातशाह जीयां ने बख्शिश कीती है। श्री गुरु ग्रंथ साहिब सच्चे पातशाह जीयां दा कोटान कोट शुक्र है जिन्हां ने आप ही कृपा करके अपनी संगत विच आउण दा बैठण दा पढ़न ते सुनण दा ए बल उद्दम आपां नूं बख्शिश कीता है। गुरु चरणां च अरदास है सच्चे पातशाह जीओ कृपा करो आप जियां दी संगत विच बैठ के जो पढ़िए जो सुनिए जो सुनाइए ये साडे भी हिरदे वसे तां कि आप जियां दी इस अमृत बाणी नाल जुड़ के इस मनुखा जीवन नूं सफल कर सकीए। सो आओ गुरु चरणा च हाजरी भरदिया होया मन चित वृत्तियां दी एकाग्रता नाल इस ब्रह्म विचार नूं सरवण करके सतसंगत दा लाहा प्राप्त करिए जी। सतनाम श्री वाहे गुरु साहिब जीओ, वडहंस महला पहला, जिन जग सिरज समाया, सो साहिब कुदरत जानोवा। वडहंस राग अंदर पहले महले पहले पातशाह श्री गुरु नानक देव सचे पातशाह जिया की अमृत बाणी और अज का यह पावन शब्द आदि श्री गुरु ग्रंथ साहब जिया की 581 अंग से सुशोभित है। इस पहले पदे अंदर श्री गुरु नानक देव सचे पातशाह जी उस अकाल पुरख उस वाहिगुरु जी दे वैराट स्वरूप नूं उस दे दैवी स्वरूप नूं कथन करदे आं। उस वाहिगुरु दी अनुभवता दा मार्ग दर्शा रहे ने कि उसनूं किवें देखिया जाए। आदकाल तों मनुख दा इह सवाल है कि जो रब है जो परमात्मा है जो कर्ता पुरख है सृष्टि नूं रचण वाला है उन्हूं किवें जाणिया जाए। इस करके संसार विच उस रब दी प्राप्ति दे उस परमात्मा दी अनुभवता दे अनेका ही मार्ग वक् वक् धर्मां चों धर्म ग्रंथां चों शास्त्रां चों सानूं प्राप्त होंदे ने। पर श्री गुरु नानक देव सचे पातशाह जी महाराज सानू जो सही रस्ता दिखा रहे ने वो की है। महाराज कहिंदे जिन जग सिरज समाया, जिस अकाल पुरख परमात्मा ने जिस वाहिगुरु ने इस संसार जगत नूं सिरजिया है। जिन जग सिरज जिसने जगत दी सिरजना कीती है, समाया कहिंदे वो आप भी इस दे विच समाया होया है। आसा जी की वार अंदर सतगुरां दा बचन आपां पढ़दे हां सुणदे हां। इहो जग सच्चे की है कोठड़ी सच्चे का विच वास। इह संसार ਇਹ ਜਗਤ ਇਹ ਸ੍ਰਿਸ਼ਟੀ ਉਸ ਮਾਲਕ ਵਾਹਿਗੁਰੂ ਦਾ ਐਸਾ ਘਰ ਹੈ ਜਿਸ ਦੀ ਸਿਰਜਣਾ ਕਰਕੇ ਰਚਨਾ ਕਰਕੇ ਇਸ ਦੇ ਵਿੱਚ ਉਹ ਆਪ ਹੀ ਸਮਾਇਆ ਹੋਇਆ ਹੈ। ਸੋ ਇਸ ਕਰਕੇ ਕਹਿੰਦੇ ਨੇ ਜਿਸ ਨੇ ਜਗਤ ਨੂੰ ਸਾਜਿਆ ਹੈ ਜਿਸ ਨੇ ਸ੍ਰਿਸ਼ਟੀ ਨੂੰ ਰਚਿਆ ਹੈ ਸਮਾਇਆ ਇਹਦੇ ਵਿੱਚ ਉਹ ਆਪ ਹੀ ਸਮਾਇਆ ਹੋਇਆ ਹੈ। पर कहिंदे इहदे विचों उसनू देखिए किवें किवें प्राप्त होवे तो इत्थे महाराज जी मार्ग दर्शा रहे ने। कहिंदे कुदरत जाणोवा वह जो साहिब है मालक है सृष्टि करता है कुदरत जाणोवा कहिंदे कुदरत द्वारा उसनू जाणिया जांदा है। श्री गुरु नानक देव सचे पातशाह जी महाराज जिस वेले जगत जलंदे नूं सच दा उपदेश दिंदिया होया ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਵਿਚਰ ਰਹੇ ਨੇ। ਇਸੇ ਤਰ੍ਹਾਂ ਸਤਿਗੁਰੂ ਜੀ ਇੱਕ ਐਸੇ ਦੇਸ਼ ਵਿੱਚ ਪਹੁੰਚੇ ਜਿਸ ਦਾ ਨਾਮ ਇਤਿਹਾਸ ਵਿੱਚ ਆਉਂਦਾ ਮੁਨਾਫਿਕ। ਮੁਨਾਫਿਕ ਦੇਸ਼ ਵਿੱਚ ਗਏ ਤੇ ਉੱਥੋਂ ਦੇ ਜਿਹੜੇ ਲੋਕ ਨੇ ਉਹ ਉੱਥੋਂ ਦੇ ਰਾਜੇ ਨੂੰ ਹੀ ਰੱਬ ਮੰਨਦੇ ਨੇ, ਕਿਉਂਕਿ ਉਹ ਸਿਰਫ ਸਰੀਰ ਨਾਲ ਔਰ ਸੰਸਾਰ ਨਾਲ ਜੁੜੇ ਹੋਏ ਨੇ। ਇਸ ਕਰਕੇ ਜਦੋਂ ਵੀ ਕੋਈ ਚੀਜ਼ ਵਸਤੂ ਚਾਹੀਦੀ ਹੋਵੇ ਉਹ ਰਾਜੇ ਦੇ ਪਾਸੋਂ ਲੈ ਲੈਂਦੇ। ਜੇ ਕਦੇ ਖੇਤੀਆਂ ਸੁੱਕਣ ਲੱਗ ਜਾਣ, ਬਾਰਿਸ਼ ਨਾ ਪਵੇ, ਤਦ ਵੀ ਉਹ ਰਾਜੇ ਦੇ ਮਹਿਲਾਂ ਅੱਗੇ ਜਾ ਕੇ ਫਰਿਆਦ ਕਰਦੇ। ਰਾਜਾ ਕੋਈ ਵੇਦ ਮੰਤਰ ਕੋਈ ਪਾਠ ਕਰਦਾ ਹੈ, ਕੋਈ ਪੂਜਾ ਕਰਦਾ ਹੈ, ਬਾਰਿਸ਼ ਹੋ ਜਾਂਦੀ ਹੈ। ਇਸ ਤਰ੍ਹਾਂ ਉਸ ਇਲਾਕੇ ਦੇ ਉਸ ਦੇਸ਼ ਦੇ ਲੋਕ ਰਾਜੇ ਨੂੰ ਰੱਬ ਸਮਝਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਗਏ ਔਰ ਜਿਸ ਦਿਨ ਤੋਂ ਮਹਾਰਾਜ ਉੱਥੇ ਪਹੁੰਚੇ ਨੇ ਉਸ ਦਿਨ ਤੋਂ ਬਾਅਦ ਫਿਰ ਬਾਰਿਸ਼ਾਂ ਬੰਦ ਹੋ ਗਈਆਂ, ਧਰਤੀਆਂ ਖੇਤੀਆਂ ਸੁੱਕਣ ਲੱਗੀਆਂ। ਸਾਰੇ ਲੋਕਾਂ ਨੇ ਬੜੀ ਵਾਰ ਜਾ ਕੇ ਰਾਜੇ ਅੱਗੇ ਫਰਿਆਦ ਕੀਤੀ ਪਰ ਬਾਰਿਸ਼ ਨਾ ਹੋਈ। ਅਖੀਰ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਚਰਣਾਂ 'ਚੋਂ ਸਾਰੇ ਲੋਕ ਇਕੱਠੇ ਹੋ ਕੇ ਆਏ ਤਾਂ ਸਤਿਗੁਰਾਂ ਨੇ ਕਿਹਾ, ਭਾਈ ਉਸ ਕਰਤਾਰ ਨੂੰ, ਉਸ ਕਰਤੇ ਨੂੰ ਜਪੋ। ਸਰੀਰਾਂ ਦੀ ਪੂਜਾ ਕਰਕੇ ਸਫਲਤਾ ਨਹੀਂ, ਉਸ ਕਰਤਾਰ ਨੂੰ ਜਪੋ। ਉੱਥੋਂ ਦੇ ਲੋਕ ਕਹਿੰਦੇ, ਮਹਾਰਾਜ ਉਹ ਕਰਤਾਰ ਕੀ ਹੁੰਦਾ? ਉਹਨਾਂ ਕਦੇ ਨਾਮ ਨਹੀਂ ਸੁਣਿਆ। ਕਰਤਾਰ ਸੁ ਕੌਣ ਤੇ ਧਾਮ ਕਹਾਂ, ਇਸ ਦੇਸ਼ ਕਬੇ ਨਾ ਆਏ ਰਹਾ। ਉਹ ਬੜੇ ਭੋਲੇ ਲੋਕ ਨੇ। ਉਹ ਕਹਿੰਦੇ, ਸੰਤ ਜੀ, ਗੁਰੂ ਨਾਨਕ ਜੀ, ਜੋ ਕਰਤਾਰ ਹੈ ਇਹ ਕੌਣ ਹੁੰਦਾ ਹੈ? ਕਰਤਾਰ ਸੁ ਕੌਣ ਤੇ ਧਾਮ ਕਹਾਂ, ਉਹਦਾ ਘਰ ਕਿੱਥੇ ਹੈ? ਅਸੀਂ ਕਦੇ ਨਹੀਂ ਦੇਖਿਆ। ਇਸ ਦੇਸ਼ ਕਭੀ ਨਾ ਆਏ ਰਹਾ, ਉਹ ਇਸ ਦੇਸ਼ ਵਿੱਚ ਵੀ ਨਹੀਂ ਕਦੇ ਆਇਆ, ਸਾਡੇ ਪਾਸ ਨਹੀਂ ਆਇਆ, ਅਸੀਂ ਕਦੇ ਉਹਨੂੰ ਦੇਖਿਆ ਨਹੀਂ ਹੈ। ਇਸ ਕਰਕੇ ਇੱਥੋਂ ਦਾ ਰਾਜਾ ਹੀ ਸਾਡੇ ਵਾਸਤੇ ਸਭ ਕੁਝ ਹੈ, ਤਾਂ ਕਰਤਾਰ ਕੌਣ ਹੈ? ਉਸਨੂੰ ਕਿਵੇਂ ਦੇਖੀਏ? ਉਸਨੂੰ ਕਿਵੇਂ ਜਾਣੀਏ? ਜਿਵੇਂ ਇੱਥੇ ਮਹਾਰਾਜ ਬਚਨ ਕਰਦੇ ਨੇ, ਇਹ ਬਚਨ ਵੀ ਗੁਰੂ ਨਾਨਕ ਸਾਹਿਬ ਜੀ ਦਾ ਹੈ, ਅਲਾਣੀਆ ਬਾਣੀ ਦਾ ਚੌਥਾ ਸ਼ਬਦ ਹੈ, ਜਿਨ ਜਗ ਸਿਰਜ ਸਮਾਇਆ। ਮਹਾਰਾਜ ਕਹਿੰਦੇ, ਜਿਸ ਨੇ ਜਗਤ ਨੂੰ ਰਚਿਆ ਹੈ, ਸਿਰਜਿਆ ਹੈ, ਫਿਰ ਇਸ ਜਗਤ ਦੀ ਰਚਨਾ ਕਰਕੇ ਇਸ ਦੇ ਵਿੱਚ ਹੀ ਉਹ ਸਮਾਇਆ ਹੋਇਆ ਹੈ। ਕਹਿੰਦੇ ਕਿਵੇਂ ਦੇਖੀਏ? ਮਹਾਰਾਜ ਕਹਿੰਦੇ ਨੇ, ਸੋ ਸਾਹਿਬ, ਫਾਰਸੀ ਦਾ ਲਫ਼ਜ਼ ਸਾਹਿਬ, ਸਾਹਿਬ ਮੈਨਾ ਮਾਲਕ। ਮਹਾਰਾਜ ਕਹਿੰਦੇ, ਉਹ ਜੋ ਮਾਲਕ ਹੈ, ਵਾਹਿਗੁਰੂ ਹੈ, ਕਰਤਾਰ ਹੈ, ਕਰਤਾ ਹੈ, ਕੁਦਰਤ ਜਾਣੋਗਾ, ਕੁਦਰਤ ਦੁਆਰਾ ਉਸਨੂੰ ਜਾਣਿਆ ਜਾਂਦਾ ਹੈ। ਕੁਦਰਤ ਕੀ ਹੈ? ਹੁਣ ਉੱਥੋਂ ਮੁਨਾਫਕ ਦੇ ਜਿਹੜੇ ਲੋਕ ਸਨ, ਬੜੇ ਭੋਲੇ ਕਿਸਾਨ, ਪਹਿਲਾਂ ਤਾਂ ਉਹ ਪੁੱਛਦੇ, ਮਹਾਰਾਜ ਕਰਤਾਰ ਕੌਣ ਹੈ? ਮਹਾਰਾਜ ਕਹਿੰਦੇ, ਉਹ ਕਰਤਾ ਪੁਰਖ ਜੋ ਰੱਬ ਹੈ, ਪਰਮਾਤਮਾ ਹੈ, ਜਿਸ ਨੇ ਤੁਹਾਡੇ ਰਾਜੇ ਨੂੰ ਵੀ ਬਣਾਇਆ ਹੈ, ਇਸ ਤੋਂ ਵੀ ਵੱਡਾ ਹੈ। ਬੜੇ ਹੈਰਾਨ ਹੋਏ, ਅੱਛਾ ਜੀ, ਉਹ ਏਡਾ ਵੱਡਾ ਹੈ? ਮਹਾਰਾਜ ਕਹਿੰਦੇ, ਹਾਂ। ਫਿਰ ਕਹਿੰਦੇ ਜੀ, ਉਸਨੂੰ ਕਿਵੇਂ ਦੇਖੀਏ? ਅਸੀਂ ਦੇਖਣਾ ਚਾਹੁੰਦੇ ਹਾਂ। ਮਹਾਰਾਜ ਕਹਿੰਦੇ, ਉਸਨੂੰ ਕੁਦਰਤ ਦੁਆਰਾ ਦੇਖਿਆ ਜਾਂਦਾ ਹੈ। ਫਿਰ ਇੱਕ ਭੋਲਾ ਜਿਹਾ ਕਿਸਾਨ ਕਹਿੰਦਾ, ਮਹਾਰਾਜ ਕੁਦਰਤ ਕੀ ਹੁੰਦੀ ਹੈ? ਸਾਨੂੰ ਤਾਂ ਇਹ ਵੀ ਨਹੀਂ ਪਤਾ ਹੈ, ਪਹਿਲਾਂ ਤਾਂ ਇਹ ਨਹੀਂ ਪਤਾ ਕਰਤਾਰ ਕੀ ਹੈ, ਤੇ ਹੁਣ ਤੁਸੀਂ ਕਹਿੰਦੇ ਕਰਤਾਰ ਨੂੰ ਕੁਦਰਤ ਦੁਆਰਾ ਦੇਖਿਆ ਜਾਏਗਾ। ਸੰਗ ਕੁਦਰਤੀ ਜਾਣਿਓ ਜਾਏ, ਆਪਣ ਆਪ ਨੇ ਕਿਸੂ ਲਿਖਾਏ, ਇਤਿਹਾਸ ਦੇ ਵਚਨ ਨੇ। ਮਹਾਰਾਜ ਕਹਿੰਦੇ, ਆਪਣੇ ਆਪ ਮਨੁੱਖਾਂ ਵਾਂਗ ਜਾਂ ਇਨਸਾਨਾਂ ਵਾਂਗ ਕਿਸੇ ਦੇ ਸਾਹਮਣੇ ਨਹੀਂ ਆਉਂਦਾ, ਕੁਦਰਤ ਦੁਆਰਾ ਉਹਨੂੰ ਜਾਣਿਆ ਜਾਂਦਾ ਹੈ। ਉਹਦੀ ਬੰਦਗੀ ਕਰਕੇ ਕੁਦਰਤ ਵਿੱਚੋਂ ਉਸਨੂੰ ਮਹਿਸੂਸ ਕੀਤਾ ਜਾਂਦਾ ਹੈ, ਤਾਂ ਸਹਿਜ ਸਹਿਜ ਇਸ ਜਗਿਆਸੂ ਨੂੰ ਉਸ ਵਾਹਿਗੁਰੂ ਦੀ ਲਖਤਾ ਆਪਣੇ ਅੰਤਰ ਆਤਮੇ ਹੁੰਦੀ ਹੈ। ਹੁਣ ਭੋਲੇ ਕਿਸਾਨ ਕਹਿੰਦੇ ਮਹਾਰਾਜ ਅਸੀਂ ਤਾਂ ਕੁਦਰਤ ਵੀ ਨਹੀਂ ਜਾਣਦੇ, ਹੁਣ ਪਹਿਲਾਂ ਕੁਦਰਤ ਦੱਸੋ ਕੀ ਹੁੰਦੀ ਹੈ। ਮਹਾਰਾਜ ਕਹਿੰਦੇ ਠੀਕ ਹੈ ਭਾਈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਤੂੰ ਆਪਣੇ ਖੇਤ ਵਿੱਚ ਜਾਣਾ, ਤੇਰੀ ਫਸਲ ਬੜੀ ਹਰੀ ਭਰੀ ਹੈ, ਜਦੋਂ ਤੂੰ ਆਪਣੀ ਫਸਲ ਦਾ ਇੱਕ ਬੂਟਾ ਪੁੱਟੇਗਾ ਤੇ ਤੈਨੂੰ ਕੁਦਰਤ ਦਿਸੇਗੀ, ਇਹੀ ਕੁਦਰਤ ਹੁੰਦੀ ਹੈ। ਸੋ ਕਿਸਾਨ ਗਿਆ ਹੈ ਆਪਣੀ ਫਸਲ ਦੇ ਕੋਲ ਜਾ ਕੇ, ਇੱਕ ਫਸਲ ਦਾ ਬੂਟਾ ਉਸਨੇ ਜਦੋਂ ਪੁੱਟਿਆ ਬੜਾ ਹੈਰਾਨ ਹੋਇਆ, ਵਾਪਸ ਆਇਆ, ਸਾਰੇ ਲੋਕ ਬੈਠੇ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦਾ ਮਹਾਰਾਜ ਮੈਂ ਬੜਾ ਹੈਰਾਨ ਹੋ ਗਿਆ, ਇਹੋ ਜਿਹੀ ਉਹਦੀ ਕੁਦਰਤ ਹੁੰਦੀ। ਮਹਾਰਾਜ ਕਹਿੰਦੇ ਹਾਂ। ਸਾਰੇ ਪੁੱਛਦੇ ਭਾਈ ਤੂੰ ਕੀ ਦੇਖ ਕੇ ਆਇਆ, ਸਾਨੂੰ ਵੀ ਦੱਸ ਕਿਹੋ ਜਿਹੀ ਕੁਦਰਤ ਹੈ, ਕਿਸ ਨੂੰ ਕਹਿੰਦੇ ਨੇ ਕੁਦਰਤ। ਸੋ ਕਹਿੰਦਾ ਜਿਸ ਵੇਲੇ ਮੈਂ ਫਸਲ ਦਾ ਬੂਟਾ ਪੁੱਟਿਆ ਹਰਿਆ ਭਰਿਆ, ਉਹਦੇ ਥੱਲੇ ਮੈਨੂੰ ਅੱਗ ਦੇ ਭਖਦੇ ਹੋਏ ਕੋਲੇ ਦਿਖੇ ਨੇ, ਮੈਂ ਹੈਰਾਨ ਹੋ ਗਿਆ ਕੋਲਿਆਂ ਦੇ ਉੱਪਰ ਇਹ ਬੂਟਾ ਹਰਾ ਕਿਵੇਂ ਰਹਿ ਸਕਦਾ ਹੈ। ਮਹਾਰਾਜ ਕਹਿੰਦੇ ਇਹੀ ਉਹਦੀ ਕੁਦਰਤ ਹੈ। ਕੁਦਰਤ ਸ਼ਬਦ ਦਾ ਅਰਥ ਹੈ ਸ਼ਕਤੀ, ਉਸ ਕਰਤੇ ਦੀ ਸ਼ਕਤੀ। ਜਿਸ ਤਰ੍ਹਾਂ ਬਾਬਾ ਕਬੀਰ ਸਾਹਿਬ ਜੀ ਨੂੰ ਇੱਕ ਪ੍ਰੇਮੀ ਸੱਜਣ ਕਹਿੰਦਾ ਹੈ ਜੀ ਤੁਸੀਂ ਰੱਬ ਰੱਬ ਕਹਿੰਦੇ ਹੋ, ਰੱਬ ਕਿੱਥੇ ਹੈ? ਕਹਿੰਦੇ ਬਸ ਉਹਦੀ ਕੁਦਰਤ ਵਿੱਚੋਂ ਦਿਸਦਾ ਹੈ। ਉਹ ਕਹਿੰਦਾ ਜੀ ਕੁਦਰਤ ਕੀ ਹੈ? ਤੋ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਓਏ ਜੋ ਦਿਸਹਿ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਕਹੋ ਪੰਡਿਤ ਅੰਬਰ ਕਾਸਿਓ ਲਾਗਾ ਬੂਝੈ ਬੂਝਨ ਹਾਰ ਸਪਾਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਚਨ ਹੈ। ਕਬੀਰ ਸਾਹਿਬ ਕਹਿੰਦੇ ਇਹ ਭੇਦ ਵੀ ਗੁਰੂ ਦੀ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦਾ। ਰਹਿੰਦੇ ਤਾਂ ਸਾਰੇ ਅਸੀਂ ਇੱਥੇ ਹਾਂ ਪਰ ਸਮਝਦਾ ਕੋਈ ਹੈ? ਕਹਿੰਦੇ ਇਹ ਆਕਾਸ਼ ਜਿਹੜਾ ਹੈ ਇਹਦੇ ਵਿੱਚ ਕਿੰਨੇ ਤਾਰੇ, ਚੰਦਰਮਾ, ਖੰਡ, ਬ੍ਰਹਿਮੰਡ, ਇਹ ਜਿਹੜੀ ਰਚਨਾ ਹੈ ਕਿਸਨੇ ਰਚੀ ਹੈ? ਇਹਨੂੰ ਰਚਣ ਵਾਲਾ ਹੀ ਉਹ ਆਪ ਹੈ। ਫਿਰ ਕਹਿੰਦੇ ਪੰਡਿਤ ਜੀ ਦੱਸੋ ਇਹ ਜਿਹੜਾ ਆਕਾਸ਼ ਹੈ ਇਹ ਕਿਹਦੇ ਨਾਲ ਜੁੜਿਆ ਹੋਇਆ, ਕਿਹਦੇ ਆਸਰੇ ਖੜਾ ਹੈ? ਅੰਮ੍ਰਿਤ ਬਾਣੀ ਦਾ ਬਚਨ ਹੈ ਬਿਨ ਥੰਮਾ ਗਗਨ ਰਹਾਇਆ। ਗਗਨ ਨਾਮ ਆਕਾਸ਼, ਬਿਨਾਂ ਥੰਮਾ ਤੋਂ ਬਿਨਾਂ ਆਸਰੇ ਤੋਂ ਆਕਾਸ਼ ਖੜਾ ਹੈ, ਬਿਨਾਂ ਆਸਰੇ ਤੋਂ ਧਰਤੀ ਖੜੀ ਹੈ। ਇਹ ਕਿਸ ਦੇ ਆਸਰੇ ਹੈ? ਕਹਿੰਦੇ ਬਸ ਜਿਸ ਦੇ ਆਸਰੇ ਇਹ ਰਚਨਾ ਆਪਾਂ ਦੇਖ ਰਹੇ ਹਾਂ, ਜਿਸ ਦੇ ਆਸਰੇ ਦਿਨ ਤੇ ਰਾਤ ਬਣ ਜਾਂਦੇ ਨੇ, ਜਿਸ ਦੇ ਆਸਰੇ ਖੰਡਾਂ ਬ੍ਰਹਿਮੰਡਾਂ ਦੀ ਸਿਰਜਣਾ ਹੋ ਜਾਂਦੀ ਹੈ, ਜਿਸ ਦੇ ਆਸਰੇ ਇਹ ਸਾਰੇ ਖੰਡ ਬ੍ਰਹਿਮੰਡ ਚੱਲ ਰਹੇ ਨੇ, ਸੂਰਜ ਘੁੰਮ ਰਹੇ ਨੇ, ਧਰਤੀਆਂ ਘੁੰਮ ਰਹੀਆਂ ਨੇ, ਜਿਸ ਦੇ ਆਸਰੇ ਰੁੱਤਾਂ ਬਦਲ ਜਾਂਦੀਆਂ ਨੇ, ਮੌਸਮ ਬਦਲ ਜਾਂਦੇ ਨੇ, ਬਾਰਿਸ਼ਾਂ ਹੋ ਜਾਂਦੀਆਂ ਨੇ, ਸੋਕੇ ਪੈ ਜਾਂਦੇ ਨੇ, ਇਹਦੇ ਪਿੱਛੇ ਕੌਣ ਹੈ? ਕਹਿੰਦੇ ਉਹ ਕਰਤਾ। ਇਸ ਤਰ੍ਹਾਂ ਕੁਦਰਤ ਦੁਆਰਾ ਉਹਨੂੰ ਜਾਣਿਆ ਜਾਂਦਾ। ਕੁਦਰਤ ਉਸਦੀ ਦੱਸ ਪਾ ਰਹੀ ਹੈ ਕਿ ਉਹ ਹੈ ਮੈਨੂੰ ਚਲਾਉਣ ਵਾਲਾ, ਉਹ ਹੈ। ਇਸ ਕਰਕੇ ਕਹਿੰਦੇ ਨੇ ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦੀ ਰਚਨਾ ਕਰਕੇ ਇਹਦੇ ਵਿੱਚ ਆਪ ਬੈਠਾ ਹੈ। ਇਸ ਲਈ ਕਹਿੰਦੇ ਸੋ ਸਾਹਿਬ ਕੁਦਰਤ ਜਾਣੂਆ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਮੁਨਾਫਿਕ ਦੇਸ਼ ਦੇ ਲੋਕਾਂ ਨੂੰ ਕਹਿੰਦੇ ਨੇ ਭਾਈ ਇਉਂ ਜਿਵੇਂ ਜਿਵੇਂ ਕੁਦਰਤ ਨਾਲ ਸਾਂਝ ਪਾਵਾਂਗੇ, ਕੁਦਰਤ ਨਾਲ ਜੁੜਾਂਗੇ, ਉਸ ਕਰਤੇ ਦੀ ਸੂਝੀ ਹੋਵੇਗੀ, ਉਸਦਾ ਅਨੁਭਵ ਹੋਵੇਗਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਸੋ ਸਾਹਿਬ ਕੁਦਰਤ ਜਾਣੂਆ। ਸੱਚੜਾ ਦੂਰ ਨਾ ਭਾਲੀ ਹੈ, ਘੱਟ ਘੱਟ ਸ਼ਬਦ ਪਛਾਣੋ ਵਾ। ਕਹਿੰਦੇ ਉਹ ਜੋ ਸੱਚੜਾ ਸੱਚਾ ਮਾਲਕ ਵਾਹਿਗੁਰੂ ਹੈ, ਦੂਰ ਨਾ ਭਾਲੀ ਹੈ, ਉਹਨੂੰ ਦੂਰ ਭਾਲਣ ਦੀ ਲੋੜ ਨਹੀਂ ਹੈ। ਫਰੀਦਾ ਫਰੀਦਾ ਜੰਗਲ ਫਰੀਦਾ ਜੰਗਲ ਜੰਗਲ ਕਿਆ ਭਵੇ ਵਣ ਕੰਡਾ ਮੋੜੀ। ਵਸੀ ਰੱਬ ਹਿਆਲੀ ਹੈ, ਹਿਆਲ ਨਾਮ ਹਿਰਦੇ ਦਾ, ਹਿਆਲ ਕਹਿੰਦੇ ਹਿਰਦਾ। ਕਹਿੰਦੇ ਵਸਦਾ ਕਿੱਥੇ? ਹਿਰਦੇ ਚ, ਬਾਹਰ ਕਿਆ ਟੂਲੇ? ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਬਾਹਰ ਟੋਲੈ ਸੋ ਭਰਮ ਭੁਲਾਈ। ਪੰਜਾਬ ਦੇ ਵਿੱਚ ਫਲੌਰ ਦੇ ਇਲਾਕੇ ਚ ਸ਼ਬਦ ਅੱਜ ਵੀ ਬੋਲਿਆ ਜਾਂਦਾ, ਮੰਜਕੀ ਚ ਟੋਲਣਾ, ਕਿਸੇ ਚੀਜ਼ ਨੂੰ ਲੱਭਣਾ, ਗੁਆਚੀ ਚੀਜ਼ ਨੂੰ ਲੱਭਣਾ, ਉਹਨੂੰ ਕਹਿੰਦੇ ਟੋਲਣਾ। ਮਹਾਰਾਜ ਕਹਿੰਦੇ ਬਾਹਰ ਟੋਲੈ, ਜਿਹੜਾ ਬਾਹਰ ਲੱਭਦਾ ਉਸਨੂੰ ਸੁਭਰਮ ਭੁਲਾਈ ਭਰਮ ਦੇ ਵਿੱਚ ਹੀ ਭੁੱਲਾ ਰਹਿੰਦਾ ਸਮਝ ਲਓ। ਇਸ ਕਰਕੇ ਕਹਿੰਦੇ ਸੱਚੜਾ ਦੂਰ ਨਾ ਭਾਲੀਐ। ਜਦੋਂ ਉਸ ਸੱਚੇ ਨੂੰ ਕੋਈ ਬਾਹਰ ਲੱਭਦਾ ਹੈ ਨਾ ਉਦੋਂ ਫਿਰ ਭਰਮ ਦੇ ਵਿੱਚ ਹੀ ਭਟਕਦਾ ਹੈ, ਪ੍ਰਾਪਤੀ ਨਹੀਂ ਹੁੰਦੀ, ਉਹ ਬਾਹਰ ਨਹੀਂ ਹੈ। ਇਸ ਕਰਕੇ ਅਗਿਆਨਤਾ ਵਿੱਚ ਇਹ ਸਾਰੇ ਅੰਦਾਜ਼ੇ ਲਾਉਂਦਾ। ਜਿਸ ਤਰ੍ਹਾਂ ਦੋ ਵਿਦਵਾਨ ਪੰਡਿਤ ਆਪਸ ਵਿੱਚ ਝਗੜਾ ਕਰਦੇ ਹੋਏ ਬ੍ਰਹਮ ਗਿਆਨੀ ਸ਼੍ਰੀ ਨਾਮਦੇਵ ਮਹਾਰਾਜੀਆਂ ਦੇ ਪਾਸ ਆਏ ਤੇ ਉਹਨਾਂ ਦਾ ਮਸਲਾ ਕੀ ਹੈ? ਇੱਕ ਇਹ ਕਹਿੰਦਾ ਕਿ ਰੱਬ ਬਹੁਤ ਨੇੜੇ ਹੈ, ਇੱਕ ਕਹਿੰਦਾ ਰੱਬ ਬਹੁਤ ਦੂਰ ਹੈ। ਪਰ ਦੋਵੇਂ ਸਿਰਫ ਸੁਣੀਆਂ ਤੇ ਪੜ੍ਹੀਆਂ ਵਿਚਾਰਾਂ ਦੇ ਉੱਪਰ ਹੀ ਇਹ ਵਾਦ ਵਿਵਾਦ ਕਰ ਰਹੇ ਸਨ। ਦੋਹਾਂ ਵਿੱਚੋਂ ਅਨੁਭਵ ਕਿਸੇ ਨੂੰ ਨਹੀਂ ਹੈ, ਜੋ ਪੜ੍ਹਿਆ ਜੋ ਸੁਣਿਆ ਬਸ। ਤੋ ਸ਼੍ਰੀ ਨਾਮਦੇਵ ਮਹਾਰਾਜ ਕਹਿੰਦੇ ਭਾਈ ਉਸ ਰੱਬ ਬਾਰੇ ਇਹ ਸ਼ਬਦ ਕਹੇ ਨਹੀਂ ਜਾ ਸਕਦੇ, ਨੇੜੇ ਹੈ ਜਾਂ ਦੂਰ ਹੈ। ਕਹਿੰਦੇ ਇਹ ਕਹਿਣਾ ਤਾਂ ਇਉਂ ਹੈ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੇ ਖਜੂਰ। ਕਹਿੰਦੇ ਤਾਂ ਇਉਂ ਹੈ ਜਿਵੇਂ ਕੋਈ ਕਹੇ ਕਿ ਪਾਣੀ ਵਿੱਚ ਰਹਿਣ ਵਾਲੀ ਮੱਛੀ ਮੈਂ ਖਜੂਰ ਤੇ ਚੜ੍ਹੀ ਦੇਖੀ ਹੈ। ਕਹਿੰਦੇ ਇਉਂ ਨਹੀਂ ਹੋ ਸਕਦਾ। ਇਹ ਇਸ ਪ੍ਰਕਾਰ ਕਹਿੰਦੇ ਇਉਂ ਨਹੀਂ ਕਿਹਾ ਜਾ ਸਕਦਾ ਉਹ ਨੇੜੇ ਹੈ ਜਾਂ ਦੂਰ ਹੈ, ਇਹ ਤਾਂ ਵਾਧੂ ਹੈ। ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿੰਨੇ ਛਪਾਇਓ। ਜਿਹਨੇ ਪਾ ਲਿਆ ਉਹ ਰੌਲਾ ਨਹੀਂ ਪਾਉਂਦਾ, ਨੇੜੇ ਹੈ ਜਾਂ ਦੂਰ ਹੈ ਉਹ ਤਾਂ ਉਸਦਾ ਆਨੰਦ ਮਾਣਦਾ। ਇਸ ਕਰਕੇ ਕਹਿੰਦੇ ਉਹ ਅੰਤਰਾਤਮੇ ਹੀ ਉਸਦਾ ਅਨੁਭਵ ਹੁੰਦਾ ਹੈ, ਸਤਿਗੁਰੂ ਦੀ ਸੰਗਤ ਵਿੱਚ ਆ ਕੇ ਸ਼ਬਦ ਦੀ ਕਮਾਈ ਕਰਕੇ। ਇਸ ਲਈ ਉਹਨੂੰ ਲੱਭਣ ਵਾਸਤੇ ਕਿਤੇ ਬਾਹਰ ਜਾਂ ਕਿਤੇ ਦੂਰ ਨਹੀਂ ਜਾਣਾ। ਦੂਰ ਨਾ ਭਾਲੀ ਹੈ, ਘੱਟ ਘੱਟ ਸ਼ਬਦ ਪਛਾਣ ਵਾ। ਕਹਿੰਦੇ ਸ਼ਬਦ ਦੁਆਰਾ ਉਸਨੂੰ ਘੱਟ 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 ਨਾਮ ਹੁੰਦਾ ਹਿਰਦੇ ਦਾ ਜਾਂ ਅੰਤਸ਼ਕਰਨ ਦਾ, ਔਰ ਘੱਟ ਨਾਮ ਹੁੰਦਾ ਸਤਸੰਗਤ ਜੀ ਜੋ ਜ਼ਰਾ ਜ਼ਰਾ ਹੈ ਕਾਇਨਾਤ ਹਰ ਇੱਕ ਜਗ੍ਹਾ ਨੂੰ ਜਗ੍ਹਾ ਜਗ੍ਹਾ ਤੇ ਘੱਟ ਘੱਟ ਵਿੱਚ। ਕਹਿੰਦੇ ਉਹ ਵਸਦਾ ਹੈ ਸ਼ਬਦ ਰੂਪ ਹੋ ਕੇ ਤੇ ਸ਼ਬਦ ਪਛਾਣ ਹੋਵਾ, ਸ਼ਬਦ ਦੁਆਰਾ ਹੀ ਉਸਨੂੰ ਪਹਿਚਾਣਿਆ ਜਾਂਦਾ ਹੈ, ਸਮਝਿਆ ਜਾਂਦਾ ਹੈ। ਸੱਚ ਸ਼ਬਦ ਪਛਾਣ ਦੂਰ ਨਾ ਜਾਣ ਜਿਨ ਇਹ ਰਚਨਾ ਰਾਚੀ। ਕਹਿੰਦੇ ਜਿਸ ਨੇ ਇਸ ਸੰਸਾਰ ਦੀ ਸ੍ਰਿਸ਼ਟੀ ਦੀ ਰਚਨਾ ਰਚੀ ਹੋਈ ਹੈ ਉਸਨੂੰ ਦੂਰ ਨਾ ਜਾਣੋ, ਸੱਚ ਸ਼ਬਦ ਪਛਾਣੋ, ਉਸਨੂੰ ਸੱਚ ਸਰੂਪ ਦੀ ਸ਼ਬਦ ਰੂਪ ਪਛਾਣੋ। ਔਰ ਉਸ ਸੱਚ ਨੂੰ ਸ਼ਬਦ ਦੁਆਰਾ ਹੀ ਜਾਣਿਆ ਜਾਂਦਾ ਹੈ, ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਸ ਰਚਨਹਾਰ ਪਰਮਾਤਮਾ ਦੀ ਸੋਝੀ ਆ ਜਾਂਦੀ ਹੈ। ਨਾਮ ਧਿਆਏ ਤਾਂ ਸੁਖ ਪਾਏ, ਬਿਨ ਨਾਵੈ ਪੇੜ ਕਾਚੀ। ਜਿਨ੍ਹਾਂ ਨੇ ਨਾਮ ਅਰਾਧਿਆ ਸਿਮਰਿਆ ਹੈ ਉਹਨਾਂ ਨੇ ਸਭ ਤਰ੍ਹਾਂ ਦੇ ਸੁੱਖ ਪਾ ਲਏ ਨੇ, ਉਹਨਾਂ ਜੀਵਾਂ ਨੇ ਹੀ ਸੁੱਖ ਪਾਇਆ ਹੈ। ਬਿਨ ਨਾਵੈ ਨਾਮ ਤੋਂ ਬਿਨਾਂ ਕਹਿੰਦੇ ਪਿੜ ਕਾਚੀ, ਮਨੁੱਖਾ ਜਨਮ ਵਾਲਾ ਜਿਹੜਾ ਪਿੜ ਹੈ, ਪਿੜ ਬਾਰੇ ਆਪਾਂ ਸਮਝਦੇ ਹਾਂ। ਇੱਕ ਤਾਂ ਜਿੱਥੇ ਖੇਤਾਂ ਵਿੱਚ ਦਾਣਿਆਂ ਦਾ ਢੇਰ ਲੱਗਾ ਹੁੰਦਾ ਸੀ ਉਸਨੂੰ ਵੀ ਪਿੜ ਕਹਿੰਦੇ ਸਨ, ਤੇ ਇੱਕ ਜਿੱਥੇ ਪਹਿਲਵਾਨ ਕੁਸ਼ਤੀਆਂ ਲੜਦੇ ਨੇ ਅਖਾੜਾ ਉਸਨੂੰ ਵੀ ਪਿੜ ਕਹਿੰਦੇ ਨੇ, ਔਰ ਜੰਗ ਦੇ ਮੈਦਾਨ ਨੂੰ ਵੀ ਪਿੜ ਸ਼ਬਦ ਨਾਲ ਦੱਸਿਆ ਜਾਂਦਾ ਹੈ। ਸੋ ਇਸ ਕਰਕੇ ਕਹਿੰਦੇ ਮਨੁੱਖਾ ਜੀਵਨ ਦਾ ਜਿਹੜਾ ਪਿੜ ਹੈ ਨਾ ਇਹ ਕੱਚਾ ਹੈ ਨਾਮ ਤੋਂ ਬਿਨਾਂ। ਭਾਵ ਨਾਮ ਜਪਣ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਤੇਰਾ ਇਹ ਜੀਵਨ ਅਜਾਈ ਲੰਘ ਜਾਏਗਾ, ਇਹ ਤਾਂ ਕੱਚਾ ਹੀ ਪਿੜ ਹੈ, ਇਹ ਤਾਂ ਖਤਮ ਹੋ ਜਾਏਗਾ। ਸੰਸਾਰਿਕ ਜੀਵਨ ਕੱਚਾ ਪਿੜ ਹੈ ਨਾਮ ਤੋਂ ਬਿਨਾਂ। ਇਸ ਕਰਕੇ ਨਾਮ ਨੂੰ ਧਿਆਉਣ ਕਰਕੇ ਹੀ ਸਫਲਤਾ ਮਿਲੇਗੀ। ਜਿਨ ਥਾਪੀ ਵਿਧ ਜਾਣੈ ਸੋਈ, ਕਿਆ ਕੋ ਕਹਿ ਵਖਾਣੋ। ਕਹਿੰਦੇ ਜਿਸ ਨੇ ਇਹ ਵਿਧੀ ਥਾਪੀ ਹੈ, ਥਾਪੀ ਨਾਮ ਸਾਜੀ ਹੈ, ਬਣਾਈ ਹੈ, ਵਿਧ ਮੈਨਾ ਵਿਧੀ, ਵਿਧੀ ਕਹਿੰਦੇ ਤਰੀਕਾ, ਜਿਸ ਨੇ ਸ੍ਰਿਸ਼ਟੀ ਨੂੰ ਰਚਣ ਦਾ ਤਰੀਕਾ ਬਣਾਇਆ। ਤੇ ਚਾਰ ਤਰੀਕੇ ਵਿਦਵਾਨਾਂ ਨੇ ਦੱਸੇ ਨੇ, ਚਾਰ ਖਾਣੀਆਂ, ਅੰਡਜ, ਜੇਰਜ, ਸੇਤਜ ਤੇ ਉਤਭੁਜ। ਜਿਹੜੇ ਜੀਵ ਅੰਡਿਆਂ ਤੋਂ ਪੈਦਾ ਹੁੰਦੇ ਨੇ, ਜਿਵੇਂ ਪੰਛੀ ਅੰਡੇ ਦਿੰਦੇ ਨੇ, ਉਹ ਅੰਡਜ ਖਾਣੀ ਹੈ। ਜਿਹੜੇ ਜੀਵ ਜੇਰ ਤੋਂ ਪੈਦਾ ਹੁੰਦੇ ਨੇ, ਜਿਵੇਂ ਮਨੁੱਖ ਹੈ ਜਾਂ ਪਸ਼ੂ ਹੈ, ਇਹ ਜੇਰਜ ਖਾਣੀ ਦੇ ਜੀਵ ਹਨ। ਜਿਹੜੇ ਜੀਵ ਮੁੜਕੇ ਤੋਂ ਪੈਦਾ ਹੁੰਦੇ ਨੇ, ਜਿਵੇਂ ਜੂਆਂ ਆਦਿਕ ਹੁੰਦੇ ਨੇ, ਇਹ ਜਿਹੜੇ ਜੀਵ ਨੇ ਇਹ ਸੇਤਜ ਖਾਣੀ ਹੈ। ਤੇ ਜਿਹੜੇ ਜੀਵ ਧਰਤੀ ਦੇ ਵਿੱਚੋਂ ਪੈਦਾ ਹੁੰਦੇ ਨੇ, ਜਿਵੇਂ ਦਰਖਤ ਨੇ, ਪੌਦੇ ਨੇ, ਇਹ ਉਤਭੁਜ ਖਾਣੀ ਹੈ। ਇਹ ਚਾਰ ਖਾਣੀਆਂ ਨੇ। ਇਹ ਵਿਧ ਜਿਹੜੀ ਹੈ ਸ੍ਰਿਸ਼ਟੀ ਦੇ ਰਚਣ ਦੀ, ਇਹ ਵੀ ਕਹਿੰਦੇ ਉਸ ਮਾਲਕ ਨੇ ਆਪ ਹੀ ਰਚੀ ਹੈ। ਫਿਰ ਜੀਵਾਂ ਨੂੰ ਪੈਦਾ ਕਰਕੇ ਰਿਜ਼ਕ ਦੇਣਾ, ਕਿਸ ਜੀਵ ਦੀ ਕਿਹੜੀ ਖੁਰਾਕ ਹੈ ਤੇ ਉਹਦੀ ਕਿੰਨੀ ਖੁਰਾਕ ਹੈ ਤੇ ਉਹਨੂੰ ਕਦੋਂ ਇਹ ਖੁਰਾਕ ਦੇਣੀ ਹੈ, ਇਹ ਸਾਰਾ ਪ੍ਰਬੰਧ ਵੀ ਉਹਨੇ ਆਪ ਹੀ ਰਚਿਆ ਹੋਇਆ ਹੈ। ਇਸ ਤੋਂ ਇਲਾਵਾ ਫਿਰ ਜੀਵਾਂ ਦੇ ਕਰਮਾਂ ਦੇ ਮੁਤਾਬਕ ਜੀਵਾਂ ਨੂੰ ਸੁੱਖ, ਦੁੱਖ, ਰੋਗ, ਤੰਦਰੁਸਤੀ, ਖੁਸ਼ੀ, ਗਮੀ, ਇਹ ਸਾਰੀਆਂ ਚੀਜ਼ਾਂ ਵੀ ਦੇਣੀਆਂ ਨੇ। ਕਿਸ ਨੂੰ ਕਿੰਨੀ ਕੁ ਗਰੀਬੀ ਤੇ ਅਮੀਰੀ ਦੇਣੀ ਹੈ, ਕਿੰਨਾ ਦੁੱਖ ਸੁੱਖ ਦੇਣਾ, ਇਹ ਵੀ ਕਹਿੰਦੇ ਉਹਦੀ ਆਪਣੇ ਹੱਥ ਹੀ ਹੈ, ਇਹ ਵੀ ਉਹ ਆਪ ਹੀ ਰਚਣ ਵਾਲਾ ਹੈ। ਇਸ ਤੋਂ ਇਲਾਵਾ ਫਿਰ ਹਰ ਇੱਕ ਜੀਵ ਦਾ ਸੰਸਾਰ ਵਿੱਚ ਰਹਿਣ ਦਾ, ਇੱਕ ਸਰੀਰ ਵਿੱਚ ਰਹਿਣ ਦਾ ਕਿੰਨਾ ਸਮਾਂ ਹੈ, ਕਦੋਂ ਇਸ ਦੀ ਮੌਤ ਹੋਣੀ ਹੈ ਤੇ ਇਸ ਦੀ ਮੌਤ ਕਿਵੇਂ ਹੋਣੀ ਹੈ ਤੇ ਇਸ ਦੀ ਮੌਤ ਕਦੋਂ ਹੋਣੀ ਹੈ ਤੇ ਕਿੱਥੇ ਹੋਣੀ ਹੈ, ਇਹ ਪ੍ਰਬੰਧ ਵੀ ਉਹਦੇ ਆਪਣੇ ਹੱਥ ਹੈ। ਇਹ ਸਾਰੀ ਵਿਧੀ ਕਹਿੰਦੇ ਉਹਦੀ ਹੈ, ਇਹ ਵਿਧੀ ਦਾ ਮਾਲਕ ਹੈ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਕਿ ਜਿਨ ਥਾਪੀ ਵਿਧ ਜਾਣੇ ਸੋਈ। ਇਸ ਲਈ ਕਹਿੰਦੇ ਭਰਮ ਵਿੱਚ ਨਹੀਂ ਪੈਣਾ ਭਾਈ, ਕੋਈ ਕਹੇ ਮੈਂ ਤੇਰਾ ਹੱਥ ਦੇਖ ਲਵਾਂਗਾ, ਮੈਂ ਤੇਰਾ ਭਵਿੱਖ ਦੇਖ ਲਵਾਂਗਾ, ਤੈਨੂੰ ਆਉਣ ਵਾਲੇ ਸਮੇਂ 'ਚ ਕੀ ਮਿਲੇਗਾ। ਮਹਾਰਾਜ ਕਹਿੰਦੇ ਨਹੀਂ, ਆਉਣ ਵਾਲੇ ਸਮੇਂ 'ਚ ਕੀ ਹੋਣਾ ਇਹ ਉਹ ਮਾਲਕ ਆਪ ਜਾਣਦਾ ਹੈ। ਜੇ ਕੋਈ ਇਸ ਗੱਲ ਦਾ ਦਾਅਵਾ ਕਰੇ, ਮਹਾਰਾਜ ਕਹਿੰਦੇ ਭਾਈ ਉਸ ਤੋਂ ਬਚ ਕੇ ਰਹਿਣਾ, ਦਾਅਵਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਆਉਣ ਵਾਲੇ ਸਮੇਂ 'ਚ ਕੀ ਹੋਣਾ ਇਹ ਉਹ ਆਪ ਜਾਣਦਾ ਹੈ, ਤੇ ਪਿਛਲੇ ਬੀਤ ਚੁੱਕੇ ਸਮੇਂ 'ਚ ਕੀ ਹੋਇਆ ਇਹਦੇ ਬਾਰੇ ਵੀ ਉਹ ਆਪ ਜਾਣਦਾ ਹੈ। ਇਸ ਕਰਕੇ ਕਹਿੰਦੇ ਨੇ ਜਿਨ ਥਾਪੀ ਵਿਧ ਜਾਣੇ ਸੋਈ, ਕਿਆ ਕੋ ਕਹੇ ਵਖਾਣੋ। ਹੋਰ ਕੋਈ ਕੀ ਵਖਾਣ ਸਕਦਾ ਹੈ, ਹੋਰ ਕੋਈ ਕੀ ਕਥਨ ਕਰ ਸਕਦਾ ਹੈ, ਕੀ ਕਹਿ ਸਕਦਾ ਹੈ। ਜਿਨ ਜਗ ਥਾਪ ਵਤਾਇਆ ਜਾਲੋ, ਸੋ ਸਾਹਿਬ ਪਰਵਾਣੋ। ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਗਤ ਨੂੰ ਥਾਪਿਆ ਹੈ, ਪੈਦਾ ਕੀਤਾ ਹੈ, ਤੇ ਫਿਰ ਵਤਾਇਆ ਜਾਲੋ, ਵਤਾਇਆ ਤੋਂ ਭਾਵ ਹੈ ਵਿਛਾਉਣਾ, ਵਿਛਾਇਆ, ਜਾਲੋ ਮੈਨਾ ਜਾਲ। ਕਹਿੰਦੇ ਜਿਸ ਸਮਰੱਥ ਮਾਲਕ ਨੇ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਇਹਨਾਂ ਜੀਵਾਂ ਦੇ ਕਰਮਾਂ ਦਾ ਜਾਲ ਵਿਛਾ ਦਿੱਤਾ। ਕਰਮਾਂ ਦੇ ਜਾਲ ਵਿੱਚ ਜੀਵ ਫਸੇ ਪਏ ਨੇ, ਉੱਤਮ ਕਰਮ, ਮੱਧਮ ਕਰਮ, ਕਨਿਸ਼ਠ ਕਰਮ, ਪਰਾਲਬਧ ਕਰਮ, ਕਿਰਿਆਮਾਨ ਕਰਮ, ਸੰਚਿਤ ਕਰਮ, ਵਿਧ ਕਰਮ, ਨਿਸ਼ੇਧ ਕਰਮ, ਚੰਗੇ ਮਾੜੇ ਕਰਮ, ਕਿੰਨੇ ਤਰ੍ਹਾਂ ਦੇ ਕਰਮਾਂ ਦਾ ਜਾਲ ਹੀ ਵਿਛਾ ਦਿੱਤਾ ਹੈ। ਇਉਂ ਕਹਿੰਦੇ ਜਿਸ ਮਾਲਕ ਵਾਹਿਗੁਰੂ ਨੇ ਜਿਨ ਜਗ ਥਾਪ, ਜਿਸਨੇ ਜਗਤ ਨੂੰ ਥਾਪਿਆ, ਵਤਾਇਆ ਜਾਲੋ, ਫਿਰ ਇਹ ਕਰਮਾਂ ਦਾ ਜਾਲ ਵਿਛਾ ਦਿੱਤਾ। ਸੋ ਸਾਹਿਬ ਪ੍ਰਵਾਣੋ, ਕਹਿੰਦੇ ਉਸਨੂੰ ਹੀ ਆਪਣਾ ਸਾਹਿਬ ਪ੍ਰਵਾਨ ਕਰੋ, ਉਸਨੂੰ ਹੀ ਆਪਣਾ ਰੱਬ ਮੰਨੋ, ਉਸਨੂੰ ਹੀ ਆਪਣਾ ਮਾਲਕ ਜਾਣੋ। ਬਾਬਾ ਆਇਆ ਹੈ ਉੱਠ ਚੱਲਣਾ, ਅੱਧ ਪੰਧੈ ਹੈ ਸੰਸਾਰੋ ਵਾ। ਫਾਰਸੀ ਦਾ ਲਫ਼ਜ਼ ਹੈ ਬਾਬਾ। ਬਾਬਾ ਸ਼ਬਦ ਬਹੁਤ ਹੀ ਸਤਿਕਾਰ ਬੋਧਕ ਹੈ, ਇਸ ਲਈ ਸਤਿਗੁਰੂ ਜੀ ਆਪਣੇ ਸੇਵਕਾਂ ਨੂੰ, ਸਿੱਖਾਂ ਨੂੰ, ਸਤਸੰਗੀਆਂ ਨੂੰ ਦੇਖੋ ਕਿੰਨਾ ਸਤਿਕਾਰ ਦੇ ਰਹੇ ਨੇ। ਬਾਬਾ ਸ਼ਬਦ ਉਸ ਨੂੰ ਕਿਹਾ ਜਾਂਦਾ ਜਿਸ ਨੂੰ ਅਸੀਂ ਆਪਣੇ ਪਿਤਾ ਨਾਲੋਂ ਵੀ, ਆਪਣੇ ਪਿਓ ਨਾਲੋਂ ਵੀ ਵੱਧ ਸਤਿਕਾਰ ਦੇਣਾ ਹੋਵੇ। ਇਸ ਕਰਕੇ ਪੰਜਾਬ ਦੇ ਵਿੱਚ ਦੁਆਬੇ ਦੇ ਇਲਾਕੇ ਚ ਬਾਬਾ ਆਪਣੇ ਪਿਤਾ ਦੇ ਪਿਤਾ ਨੂੰ, ਜਿਸ ਨੂੰ ਦਾਦਾ ਕਹਿੰਦੇ ਨੇ, ਉਸ ਨੂੰ ਕਿਹਾ ਜਾਂਦਾ ਬਾਬਾ, ਜੋ ਸਾਡੇ ਪਿਤਾ ਦਾ ਪਿਤਾ ਹੈ, ਜਿਸ ਨੂੰ ਹਿੰਦੀ ਚ ਦਾਦਾ ਕਹਿੰਦੇ ਨੇ, ਉਸ ਨੂੰ ਬਾਬਾ ਕਹਿੰਦੇ ਨੇ। ਤੇ ਬਾਬਾ ਲਫ਼ਜ਼ ਉਸ ਵਿਅਕਤੀ ਲਈ ਫਿਰ ਕਿਹਾ ਜਾਂਦਾ ਜਿਸ ਨੂੰ ਅਸੀਂ ਬਹੁਤ ਸਤਿਕਾਰ ਦੇਣਾ ਹੋਵੇ, ਉਸ ਨੂੰ ਕਹਿੰਦੇ ਬਾਬਾ। ਤੇ ਜਿਸ ਨੂੰ ਬਾਬਾ ਕਿਹਾ ਗਿਆ ਉਹ ਇਹ ਸਮਝ ਲਵੇ ਕਿ ਇਹ ਮੈਨੂੰ ਆਪਣੇ ਪਿਤਾ ਨਾਲੋਂ ਵੀ ਵੱਧ ਸਤਿਕਾਰ ਦੇ ਰਿਹਾ ਹੈ। ਜਿਸ ਨੂੰ ਅਸੀਂ ਆਪਣੇ ਪਿਤਾ ਨਾਲੋਂ ਵੀ ਵੱਡਾ ਸਮਝੀਏ, ਉਸ ਨੂੰ ਕਹਿ ਸਕਦੇ ਬਾਬਾ। ਇਹਦੇ ਵਿੱਚ ਉਮਰ ਦਾ ਹਿਸਾਬ ਨਹੀਂ ਹੈ। ਆਮ ਲੋਕ ਗੱਲ ਸਮਝਦੇ ਨੇ, ਉਹ ਕਹਿੰਦੇ ਜੋ ਬਜ਼ੁਰਗ ਹੋਵੇ ਉਹੀ ਬਾਬਾ ਹੈ। ਸੋ ਐਸਾ ਨਹੀਂ ਹੈ ਕਿ ਕਿਸੇ ਛੋਟੇ ਨੂੰ ਬਾਬਾ ਨਹੀਂ ਕਹਿ ਸਕਦੇ। ਜਿਸ ਨੂੰ ਸਤਿਕਾਰ ਦੇਣਾ ਆਪਣੇ ਪਿਤਾ ਨਾਲੋਂ ਵੱਧ ਸਾਡੇ ਅੰਦਰ ਇੰਨੀ ਭਾਵਨਾ ਹੋਵੇ। ਇਸ ਕਰਕੇ ਆਪਾਂ ਸਾਹਿਬਜ਼ਾਦਿਆਂ ਨੂੰ ਵੀ ਸ਼ਬਦ ਕਹਿੰਦੇ ਨੇ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਉਹ ਤਾਂ ਹੁਣ ਬਚਪਨ ਵਿੱਚ 7 ਸਾਲ ਦੇ ਨੇ, ਉਹਨਾਂ ਨੂੰ ਬਾਬਾ ਕਿਵੇਂ ਕਹਿ ਸਕਦੇ। ਸੋ ਬਾਬਾ ਸ਼ਬਦ ਦਾ ਭਾਵ ਹੈ ਜਿਸ ਨੂੰ ਅਸੀਂ ਆਪਣੇ ਪਿਤਾ ਨਾਲੋਂ ਵੀ ਵੱਧ ਸਤਿਕਾਰ ਦੇਣਾ ਹੋਵੇ, ਉਸ ਨੂੰ ਅਸੀਂ ਬਾਬਾ ਕਹਿ ਸਕਦੇ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਾਬਾ ਸਾਰੇ ਸਤਸੰਗੀਆਂ ਨੂੰ, ਸਾਰੇ ਸੇਵਕਾਂ ਨੂੰ ਕਿੰਨਾ ਸਤਿਕਾਰ ਦੇ ਰਹੇ ਨੇ। ਬਾਬਾ ਹੇ ਭਾਈ, ਆਇਆ ਹੈ ਉੱਠ ਚੱਲਣਾ, ਇਸ ਸੰਸਾਰ ਵਿੱਚ ਅਸੀਂ ਆਏ ਹਾਂ ਤੇ ਉੱਠ ਜਾਣਾ ਹੈ, ਚਲੇ ਜਾਣਾ ਹੈ, ਕਿਉਂਕਿ ਅੱਧ ਪੰਧਾ ਹੈ ਸੰਸਾਰੋ ਵਾ। ਪੰਧ ਨਾਮ ਕਹਿੰਦੇ ਰਸਤੇ ਨੂੰ, ਕਹਿੰਦੇ ਜਿਹੜਾ ਸੰਸਾਰ ਹੈ ਇਹ ਅੱਧ ਪੰਧੇ ਹੈ, ਅੱਧ ਵਿਚਕਾਰ ਹੈ ਸੰਸਾਰ ਦਾ ਜਿਹੜਾ ਮਾਰਗ ਹੈ। ਇਹ ਤਾਂ ਅਸੀਂ ਰਸਤੇ ਵਿੱਚ ਹੀ ਹਾਂ ਤੇ ਪਤਾ ਨਹੀਂ ਕਦੋਂ ਸੁਨੇਹਾ ਆ ਜਾਣਾ, ਸੰਸਾਰ ਤੋਂ ਉੱਠ ਜਾਣਾ, ਚਲੇ ਜਾਣਾ ਹੈ। ਸਿਰ ਸਿਰ ਸੱਚੜੈ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰੋ ਵਾ। ਕਹਿੰਦੇ ਅਸਲ ਵਿੱਚ ਉਸ ਮਾਲਕ ਵਾਹਿਗੁਰੂ ਨੇ ਹਰ ਇੱਕ ਜੀਵ ਦੇ ਮੱਥੇ ਤੇ, ਹਰ ਇੱਕ ਜੀਵ ਦੇ ਸਿਰ ਤੇ ਇਹ ਪਹਿਲਾਂ ਹੀ ਲੇਖ ਪਾ ਦਿੱਤੇ ਨੇ। ਸਿਰ ਦਾ ਭਾਵ ਹੈ ਉੱਤੇ, ਇਸ ਜੀਵ ਦੇ ਉੱਪਰ ਕਰਮਾਂ ਦਾ ਅਸਰ ਹੈ। ਸਿਰ ਤੋਂ ਕਹਿਣ ਤੋਂ ਭਾਵ ਇਹ ਹੈ ਕਿ ਹਰ ਇੱਕ ਜੀਵ ਦੇ ਉੱਪਰ ਕਰਮਾਂ ਦਾ ਅਸਰ ਹੈ, ਲੇਖਾਂ ਦਾ ਅਸਰ ਹੈ। ਇਸ ਲਈ ਮਹਾਰਾਜ ਕਹਿੰਦੇ ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾ। ਹਜ਼ੂਰ ਕਹਿੰਦੇ ਨੇ ਨੈ ਵੱਢਣ ਘਟਣ ਤਿਲ ਸਾਰ, ਇੱਕ ਤਿਲ ਜਿੰਨੇ ਵੀ ਲੇਖ ਜਿਹੜੇ ਵਾਧੇ ਘਟਦੇ ਨਹੀਂ ਹਨ, ਇਹ ਕਰਮ ਜਿਹੜੇ ਅਵਸ਼ ਹੀ ਭੋਗਣੇ ਪੈਂਦੇ ਹਨ। ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਸਿਰ ਸਿਰ ਸੱਚੜੈ ਲਿਖਿਆ, ਸੱਚੇ ਮਾਲਕ ਵਾਹਿਗੁਰੂ ਨੇ ਹਰ ਇੱਕ ਜੀਵ ਦੇ ਸਿਰ ਉੱਪਰ ਇਹ ਲਿਖਿਆ ਹੋਇਆ। ਦੁੱਖ ਸੁੱਖ, ਕਿੰਨਾ ਦੁੱਖ ਮਿਲੇਗਾ, ਕਿੰਨਾ ਸੁੱਖ ਮਿਲੇਗਾ, ਪਹਿਲਾਂ ਉਸਨੇ ਲਿਖ ਦਿੱਤਾ ਹੈ। ਪਰ ਇਹ ਦੁੱਖ ਤੇ ਸੁੱਖ ਵੀ ਕਹਿੰਦੇ ਇਸ ਜੀਵ ਦਾ ਆਪਣਾ ਹੀ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਬਾਣੀ ਅੰਦਰ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਹਿੰਦੇ ਕਈ ਵਾਰੀ ਦੋਸ਼ ਦੇ ਦਿੰਦਾ, ਫਲਾਨੇ ਬੰਦੇ ਕਰਕੇ ਮੇਰਾ ਨੁਕਸਾਨ ਹੋਇਆ, ਫਲਾਨੇ ਕਰਕੇ ਮੈਨੂੰ ਦੁੱਖ ਮਿਲਿਆ, ਜੇ ਉਹ ਨਾ ਹੁੰਦਾ ਉਹ ਨਹੀਂ ਸੀ ਹੋਣਾ। ਮਹਾਰਾਜ ਕਹਿੰਦੇ ਨਾ ਭਾਈ, ਕਿਸੇ ਨੂੰ ਦੋਸ਼ ਨਾ ਦੇ, ਜੋ ਮੈਂ ਕੀਆ ਸੋ ਮੈਂ ਪਾਇਆ। ਫਰਕ ਸਿਰਫ ਇਹ ਹੈ ਕਿ ਤੈਨੂੰ ਆਪਣੇ ਕਰਮਾਂ ਦੀ ਸੋਝੀ ਨਹੀਂ ਹੈ। ਜੇ ਕਿਤੇ ਉਹ ਪਰਮਾਤਮਾ ਤੈਨੂੰ ਸੋਝੀ ਕਰਾ ਦੇ, ਤੂੰ ਆਪ ਹੀ ਸਿਰ ਝੁਕਾ ਲਏਗਾ, ਮਹਾਰਾਜ ਜੀ ਸਾਰਾ ਕਸੂਰ ਤਾਂ ਮੇਰਾ ਹੀ ਸੀ। ਪਰ ਕਹਿੰਦੇ ਜੋ ਤੇਰਾ ਜੀਵਨ ਲੰਘ ਚੁੱਕਾ ਹੈ, ਜੋ ਤੂੰ ਪਿੱਛੇ ਕਰਮ ਕਰ ਚੁੱਕਾ ਹੈ, ਉਹਨਾਂ ਦੇ ਮੁਤਾਬਕ ਇਹ ਤੈਨੂੰ ਮਿਲ ਰਿਹਾ। ਬਸ ਫਰਕ ਇਹ ਹੈ ਕਿ ਉਹ ਕਰਮਾਂ ਦੀ ਤੈਨੂੰ ਸਿਮਰਤੀ ਨਹੀਂ ਹੈ, ਯਾਦ ਨਹੀਂ ਹੈ। ਉਹ ਕਰਮ ਅਸੀਂ ਭੁੱਲ ਚੁੱਕੇ ਹਾਂ, ਸਾਨੂੰ ਇੰਨੀ ਸਿਮਰਤੀ ਨਹੀਂ, ਸੋਝੀ ਨਹੀਂ ਹੈ ਕਿ ਸਾਡਾ ਪਿਛਲਾ ਜਨਮ ਕੀ ਸੀ, ਸਾਡੇ ਕਰਮ ਕੀ ਸਨ। ਇਹ ਸਿਮਰਤੀ ਸ਼ਬਦ ਅਭਿਆਸ ਦੁਆਰਾ ਬ੍ਰਹਮ ਗਿਆਨੀਆਂ ਨੂੰ ਹੋ ਜਾਂਦੀ, ਪਰ ਉਹ ਦੱਸਦੇ ਨਹੀਂ ਹੁੰਦੇ। ਪਰ ਉਹਨਾਂ ਨੂੰ ਇਹ ਗਿਆਨ ਹੋ ਜਾਂਦਾ ਕਿ ਪਿਛਲੇ ਜਨਮਾਂ ਵਿੱਚ ਸਾਡੇ ਕਿਸ ਤਰ੍ਹਾਂ ਦੇ ਕਰਮ ਸਨ, ਸਾਡੇ ਕਿਹੜੇ ਕਿਹੜੇ ਜਨਮ ਸਨ। ਇਸ ਕਰਕੇ ਟੂਕ ਮਾਤਰ ਭਗਤ ਰਵਿਦਾਸ ਜੀ ਨੇ ਦੱਸਿਆ ਥੋੜਾ ਜਿਹਾ, ਬਹੁਤ ਜਨਮ ਵਿਛੁਰੇ ਥੇ ਮਾਧੋ, ਥੋੜਾ ਜਿਹਾ ਇਸ਼ਾਰਾ ਦੱਸ ਦਿੱਤਾ ਕਿ ਵਾਹਿਗੁਰੂ ਮੈਨੂੰ ਚੇਤਾ ਆ ਗਿਆ, ਮੈਂ ਬੜੇ ਜਨਮਾਂ ਤੋਂ ਤੇਰੇ ਤੋਂ ਵਿਛੜਿਆ ਹੋਇਆ ਸੀ। ਹੁਣ ਸੰਸਾਰੀ ਬੰਦੇ ਨੂੰ ਚੇਤਾ ਨਹੀਂ ਹੈ ਕਿ ਮੈਂ ਵਿਛੜਿਆ ਸੀ ਜਾਂ ਮਿਲਿਆ ਹੋਇਆ ਸੀ ਜਾਂ ਕੌਣ ਸੀ। ਸੋ ਇਸ ਕਰਕੇ ਇਹ ਸਾਡੀ ਅਗਿਆਨਤਾ ਹੁੰਦੀ ਹੈ, ਅਵਿਦਿਆ ਦੇ ਪ੍ਰਭਾਵ ਕਰਕੇ ਪਿਛਲੇ ਜਨਮਾਂ ਕਰਮਾਂ ਦੀ ਸਿਮਰਤੀ ਨਹੀਂ ਹੁੰਦੀ, ਪਰ ਉਹਨਾਂ ਕਰਮਾਂ ਦੇ ਅਸਰ ਨਾਲ ਹੀ ਦੁੱਖ ਤੇ ਸੁੱਖ ਸਾਨੂੰ ਮਿਲਦਾ। ਇਸ ਕਰਕੇ ਮਹਾਰਾਜ ਕਹਿੰਦੇ ਯਕੀਨ ਕਰ ਲੈ, ਜੋ ਮਿਲ ਰਿਹਾ ਤੇਰਾ ਆਪਣਾ ਹੀ ਹੈ। ਜਦੋਂ ਇਹ ਮੰਨ ਲਏਗਾ ਫਿਰ ਕੋਈ ਉਲਾਂਭਾ ਨਹੀਂ, ਫਿਰ ਕੋਈ ਝਗੜਾ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਪਿਛਲੇ ਦੁੱਖ ਤੇ ਸੁੱਖ ਦੀ ਪੂਰਬਲੀ ਵਿਚਾਰ ਕਰਕੇ ਹੁਣ ਵਾਲਾ ਦੁੱਖ ਸੁੱਖ ਤੈਨੂੰ ਮਿਲ ਰਿਹਾ ਹੈ। ਦੁੱਖ ਸੁੱਖ ਦੀ ਆ ਜਿਹਾ ਕੀ ਆ ਸੋ ਨਿਭੈ ਜੀ ਅਨਾਲੇ। ਕਹਿੰਦੇ ਜੋ ਦੁੱਖ ਸੁੱਖ ਤੈਨੂੰ ਦਿੱਤਾ ਹੋਇਆ ਹੈ ਇਹ ਜਿਹਾ ਕੀ ਆ, ਜੋ ਤੂੰ ਕੀਤਾ ਸੀ ਕੀ ਆ ਨਾਮ ਪਾਸਟ, ਜੋ ਬੀਤ ਚੁੱਕਾ, ਜੋ ਪਿੱਛੇ ਕਰ ਚੁੱਕਾ ਹੈ ਉਹਦੇ ਮੁਤਾਬਕ ਦੁੱਖ ਸੁੱਖ ਤੈਨੂੰ ਦਿੱਤਾ ਹੈ। ਤੇ ਯਾਦ ਰੱਖ ਸੋ ਨਿਭੈ ਜੀ ਅਨਾਲੇ, ਉਹਨਾਂ ਕਰਮਾਂ ਦੇ ਮੁਤਾਬਕ ਹੀ ਦੁੱਖ ਤੇ ਸੁੱਖ ਤੇਰੇ ਜੀਵਾਤਮਾ ਨਾਲ ਨਿਭੇਗਾ, ਇਹ ਤੋਂ ਛੁਟਕਾਰਾ ਨਹੀਂ ਹੋਣਾ। ਇਸ ਕਰਕੇ ਕਹਿੰਦੇ ਬ੍ਰਹਮ ਗਿਆਨੀ ਨੂੰ ਵੀ ਆਪਣੇ ਕਰਮ ਜਿਹੜੇ ਨੇ ਇੱਕ ਵਾਰੀ ਜ਼ਰੂਰ ਭੋਗਣੇ ਪੈਂਦੇ ਨੇ। ਐਸਾ ਹੀ ਕਰਮਾਂ ਦਾ ਸਾਡੇ ਸਰੀਰਾਂ ਨਾਲ ਸੰਬੰਧ ਹੁੰਦਾ ਹੈ। ਜੇ ਇਹ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ। ਕਰਤਾ ਪੁਰਖ ਵਾਹਿਗੁਰੂ ਜਿਹੋ ਜੇ ਕਰਮ ਕਰਾਉਂਦਾ ਹੈ ਉਹੋ ਜੇ ਕਹਿੰਦੇ ਕਰੇ, ਦੂਜੀ ਕਾਰ ਨਾ ਭਾਲੇ, ਦੂਜਾ ਹੋਰ ਕੋਈ ਕੰਮ, ਦੂਜੀ ਹੋਰ ਕੋਈ ਕਿਰਤ ਵਿੱਚ ਨਾ ਜਾਏ, ਇਹ ਵਹਿਮ ਨਾ ਰੱਖੇ ਕਿ ਮੈਂ ਹੋਰ ਕੁਝ ਕਰਾਂ ਤੇ ਸੁਖੀ ਹੋ ਜਾਵਾਂਗਾ, ਦੁੱਖ ਤੋਂ ਛੁਟਕਾਰਾ ਹੋਵੇ। ਕਹਿੰਦੇ ਨਹੀਂ, ਸਿਮਰਨ ਬੰਦਗੀ ਵਿੱਚ ਜੁੜਨਾ ਇਹ ਤਾਂ ਪ੍ਰਲਭ ਦੇ ਅਨੁਸਾਰ ਭੋਗਣਾ ਹੀ ਪਏਗਾ। ਆਪ ਨਿਰਾਲਮ ਧੰਦੈ ਬਾਧੀ ਕਰ ਹੁਕਮ ਛਡਾਵਣ ਹਾਰੋ। ਕਹਿੰਦੇ ਜਿਸ ਮਾਲਕ ਨੇ ਸਾਰੀ ਸ੍ਰਿਸ਼ਟੀ ਧੰਦਿਆਂ ਚ ਬੰਨੀ ਹੋਈ ਹੈ ਨਾ, ਉਹ ਆਪ ਇਹਨਾਂ ਕਰਮਾਂ ਤੋਂ ਨਿਰਾਲਮ ਨਿਰਲੇਪ ਹੈ। ਸਾਰਿਆਂ ਦੇ ਮੱਥੇ ਤੇ ਲੇਖ ਉਹਨੇ ਲਿਖੇ ਨੇ, ਪਰ ਉਹਦੇ ਆਪਣੇ ਮੱਥੇ ਤੇ ਲੇਖ ਕੋਈ ਨਹੀਂ ਹੈ। ਜਿਸ ਨੂੰ ਜਪਜੀ ਸਾਹਿਬ ਜੀ ਮਹਾਰਾਜ ਜੀ ਨੇ ਦੱਸਿਆ ਹੈ, ਜਿਨ ਇਹ ਲਿਖੇ ਤਿਸ ਸਿਰ ਨਾਹੀ। ਜਿਸ ਨੇ ਜੀਵਾਂ ਦੇ ਦੁੱਖ ਸੁੱਖ ਕਰਮ ਲਿਖੇ ਨੇ ਉਹਦੇ ਆਪਣੇ ਮੱਥੇ ਤੇ ਕੋਈ ਦੁੱਖ ਸੁੱਖ ਕੋਈ ਕਰਮ ਲੇਖ ਨਹੀਂ ਹੈ। ਇਸ ਤਰ੍ਹਾਂ ਕਹਿੰਦੇ ਕਰ ਹੁਕਮ, ਜਦੋਂ ਆਪਣਾ ਹੁਕਮ ਕਰਦਾ ਹੈ ਛਡਾਵਣ ਹਾਰੋ, ਜੀਵਾਂ ਨੂੰ ਧੰਦਿਆਂ ਤੋਂ ਛੁਡਾ ਦਿੰਦਾ ਹੈ, ਕਰਮਾਂ ਤੋਂ ਛੁਟਕਾਰਾ ਦੇ ਦਿੰਦਾ ਹੈ। ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੈ ਭਾਏ ਵਿਕਾਰੋ। ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅਲਾਣੀਆਂ ਬਾਣੀ ਦਾ ਇਹ ਜੋ ਚੌਥਾ ਸ਼ਬਦ ਹੈ ਇਸ ਦੇ ਇੱਥੇ ਦੋ ਪਦੇ ਸਮਾਪਤ ਹੋਏ ਨੇ। ਤੋ ਮਹਾਰਾਜ ਕਹਿੰਦੇ ਨੇ ਕਿ ਦੂਜੇ ਭਾਏ ਵਿੱਚ ਲੱਗ ਕੇ ਗੁਰੂ ਪਰਮਾਤਮਾ ਨੂੰ ਛੱਡ ਕੇ ਦੂਸਰੇ ਪਾਸੇ ਪਾਈ, ਵਿਕਾਰ ਹੀ ਵਿਕਾਰ ਹੈ, ਘਾਟਾ ਹੀ ਘਾਟਾ, ਦੁੱਖ ਹੀ ਦੁੱਖ ਹੈ। ਇਸ ਕਰਕੇ ਤੂੰ ਜਿਤਨੀ ਜਲਦੀ ਹੋ ਸਕੇ ਪਰਮਾਤਮਾ ਦੀ ਬੰਦਗੀ ਚ ਜੁੜ ਜਾ, ਬਹਾਨੇ ਨਾ ਮਾਰਿਆ ਕਰ। ਕਿਉਂ? ਮਹਾਰਾਜ ਕਹਿੰਦੇ ਅੱਜ ਕੱਲ ਕਰਦਿਆਂ, ਅੱਜ ਕੱਲ ਇਉਂ ਕਰਦਿਆਂ ਕਰਦਿਆਂ, ਅੱਜ ਸ਼ਾਮ ਨੂੰ ਜਪਾਂਗਾ, ਰਾਤ ਨੂੰ ਜਪਾਂਗਾ, ਕੱਲ ਨੂੰ ਜਪਾਂਗਾ, ਇਉਂ ਕਹਿੰਦੇ ਤੂੰ ਕਰਦਿਆਂ ਕਰਦਿਆਂ ਕਾਲ ਵਿਆਪੈ, ਕਾਲ ਵਿਆਪ ਜਾਏਗਾ, ਮੌਤ ਦਾ ਸਮਾਂ ਆ ਜਾਏਗਾ, ਪਤਾ ਨਹੀਂ ਉਹ ਕਦੋਂ ਆ ਜਾਣਾ। ਸਿਰ ਤੇ ਖੜਾ ਹੈ ਕਾਲ ਬਿਆਲ, ਜਿਉਂ ਪਰਿਓ ਡੋਲੈ ਮੁੱਖ ਪਸਾਰੇ ਮੀਤ, ਆਜ ਕਾਲ ਫੁਨ ਤੋਂ ਇਹ ਗ੍ਰਸ ਹੈ ਸਮਝ ਰੱਖੋ ਚੀਤ। ਮਹਾਰਾਜ ਕਹਿੰਦੇ ਗੱਲ ਨੂੰ ਸਮਝ ਲੈ, ਕਾਲ ਰੂਪੀ ਸੱਪ ਜਿਹੜਾ ਸਿਰ ਤੇ ਖੜਾ ਹੈ, ਪਤਾ ਨਹੀਂ ਉਹਨੇ ਕਦੋਂ ਝਪਟ ਲੈਣਾ ਹੈ। ਇਸ ਕਰਕੇ ਅੱਜ ਕੱਲ ਕਰਦਿਆਂ ਸਮਾਂ ਨਾ ਲੱਗਾ, ਕਿਉਂਕਿ ਇਹ ਤੇਰੇ ਵਾਸਤੇ ਹੀ ਹੈ, ਕਿਸੇ ਦੇ ਵਾਸਤੇ ਨਹੀਂ ਹੈ। ਤੂੰ ਕਿਸੇ ਤੇ ਜਾਂ ਰੱਬ ਤੇ ਜਾਂ ਗੁਰੂ ਤੇ ਅਹਿਸਾਨ ਨਹੀਂ ਕਰਨਾ ਸੰਗਤ ਕਰਕੇ ਨਾਮ ਜਪ ਕੇ, ਇਹ ਤੇਰੇ ਆਪਣੇ ਵਾਸਤੇ ਹੀ ਹੈ। ਇਸ ਕਰਕੇ ਅੱਜ ਕੱਲ ਕਰਦੇ ਹਾਂ, ਸਮਾਂ ਖਰਾਬ ਨਾ ਕਰ, ਜਿਤਨੀ ਜਲਦੀ ਹੋ ਸਕਦਾ ਗੁਰੂ ਸ਼ਰਨ ਵਿੱਚ ਆ ਕੇ, ਸੰਗਤ ਵਿੱਚ ਆ ਕੇ ਗੁਰੂ ਸ਼ਬਦ ਨਾਲ ਜੁੜਨ ਦਾ ਉੱਦਮ ਕਰ, ਯਤਨ ਕਰ, ਤਾਂ ਕਿ ਜੀਵਨ ਸਫਲ ਹੋ ਸਕੇ ਔਰ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਇਸ ਜੀਵਨ ਨੂੰ ਤੂੰ ਸਮਝ ਸਕੇ। ਐਸਾ ਗਿਆਨਾਤਮਕ ਉਪਦੇਸ਼ ਇਸ ਮਨੁੱਖਾ ਜੀਵਨ ਦੀ ਸਫਲਤਾ ਲਈ, ਇਹ ਪਰਮ ਕਲਿਆਣਕਾਰੀ ਸਿੱਖਿਆ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਸ ਪ੍ਰਕਾਰ ਬਖਸ਼ਿਸ਼ ਕੀਤੀ ਹੈ, ਸਤਿਗੁਰਾਂ ਦੀ ਬਖਸ਼ ਸਦਕਾ ਗੁਰੂ ਚਰਨਾਂ 'ਚ ਹਾਜ਼ਰੀ ਭਰਦੇ ਹਾਂ, ਅੰਮ੍ਰਿਤ ਬਾਣੀ ਦੀ ਵਿਚਾਰ ਨੂੰ ਸਰਵਣ ਕੀਤਾ ਹੈ। ਸ਼੍ਰੀ ਗੁਰੂ ਸਾਹਿਬਾਂ ਦੇ ਚਰਨਾਂ 'ਚ ਅਰਦਾਸ ਹੈ, ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ, ਆਪ ਜੀਆਂ ਦੇ ਸਨਮੁਖ ਬੈਠ ਕੇ ਜੋ ਪੜ੍ਹਿਆ, ਜੋ ਸੁਣਿਆ, ਜੋ ਸੁਣਾਇਆ, ਸਾਡੇ ਸਾਰਿਆਂ ਦੇ ਹਿਰਦੇ ਵਸੇ, ਆਪ ਜੀ ਦੀ ਬਾਣੀ ਨਾਲ ਜੁੜ ਕੇ ਇਸ ਜੀਵਨ ਨੂੰ ਸਫਲ ਬਣਾ ਸਕੀਏ। ਇਹ ਦਾਤ ਸਤਿਗੁਰੂ ਜੀ ਸਾਡੀ ਝੋਲੀ ਪਾਉਣ। ਵਿਚਾਰ ਕਰਦੇ ਹਾਂ ਵੀ ਅੰਤ ਭੁੱਲਾਂ ਹੋ ਜਾਂਦੀਆਂ ਨੇ, ਸਤਿਗੁਰੂ ਸਾਹਿਬ ਔਰ ਸੰਗਤ ਬਖਸ਼ਣ ਯੋਗ ਹੈ, ਸਾਧ ਸੰਗਤ ਜੀ ਹੋਈਆਂ ਭੁੱਲਾਂ ਦੀ ਖਿਮਾ ਦੇਣੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਆਓ ਇਸ ਪਦੇ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ। ਆਪ ਨਿਰਾਲਮ ਤੰਦੈ ਬਾਦੀ ਕਰ ਹੁਕਮ ਛਡਾਵਣ ਹਾਰੋ, ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੈ ਪਾਏ ਵਿਕਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਆਨੰਦ ਪਹਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੀਤੀ, ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣ ਆਈਆ ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੀ ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੀ ਸੁਪਾਵੈ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕਹੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੀ ਪੁਨੀਤ ਕਹਿਤੀ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੀ ਪੁਨੀਤ ਕਹਿਤੀ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, बिनवंत नानक गोरे चरण लागे वाजे अनहद तूरे। वाहिगुरु जी का खालसा वाहिगुरु जी की फतेह।